ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਣੇ ਸਵਾਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ, ਅੰਤਰਜਾਮੀ, ਸੁਖਾਂ ਦੇ ਸਾਗਰ, ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਮਹਾਨ ਕਿਰਪਾ ਦਇਆ ਬਖਸ਼ਿਸ਼ ਹੋਈ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਨਿਤਾ ਪ੍ਰਤੀ ਦੀ ਮਰਿਆਦਾ ਦੇ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਸਾਰੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਜ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਦੂਰ ਦੁਰਾਡੇ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸੰਗਤਾਂ ਸਤਿਗੁਰੂ ਜੀ ਦੀ ਰੱਬੀ ਬਾਣੀ, ਧੁਰਕੀ ਬਾਣੀ ਦੇ ਪਾਠ ਨੂੰ, ਕੀਰਤਨ ਨੂੰ, ਕਥਾ ਨੂੰ ਸਰਵਣ ਕਰ ਰਹੀਆਂ ਹਨ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਸੋਰਠ ਕੀ ਵਾਰ ਹੈ। ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ ਔਰ ਸਲੋਕ ਵੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੇ ਤੇ ਪੌੜੀ ਵੀ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦੀ ਹੈ। ਗੁਰਮੁਖੋ, ਆਪਾਂ ਰੋਜ਼ ਕਥਾ ਸੁਣਨ ਵਾਲੇ ਪ੍ਰੇਮੀ ਬੈਠੇ ਹਾਂ, ਸਤਿਗੁਰੂ ਬਾਣੀ ਵਿੱਚ ਕਿਰਪਾ ਕਰਦੇ ਹਨ। ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਪਾਸ ਦਾ ਅਰਥ ਇਹ ਹੈ ਵੀ ਪਾਸੇ ਹੋ ਜਾਵੇ। ਤੁਸੀਂ ਕੋਈ ਵਸਤੂ ਕਿਸੇ ਅਸਥਾਨ ਤੇ ਰੱਖਣੀ ਹੈ, ਉੱਥੇ ਜਗ੍ਹਾ ਹੀ ਨਹੀਂ ਹੈ ਤੇ ਵਸਤੂ ਰੱਖੋਗੇ ਕਿੱਥੋਂ? ਉਹ ਵਸਤੂ ਰੱਖਣ ਵਾਸਤੇ ਜਿਹੜੀ ਦੂਜੀ ਵਸਤੂ ਭਾਵ ਪਹਿਲੀ ਵਸਤੂ ਪਈ ਹੈ ਉਹਨੂੰ ਪਾਸੇ ਕਰਨਾ ਪਏਗਾ, ਫਿਰ ਉਹ ਵਸਤੂ ਨੂੰ ਆਪਾਂ ਟਿਕਾ ਸਕਦੇ ਹਾਂ। ਇਸੇ ਤਰ੍ਹਾਂ ਆਪਣੇ ਮਨ ਦੀਆਂ ਗੱਲਾਂ, ਆਪਣੇ ਵਿਚਾਰ ਸਾਰੇ ਪਾਸੇ ਰੱਖ ਦਈਏ ਔਰ ਉਹ ਸਾਰੇ ਪਾਸੇ ਕਰਕੇ ਝੋਲੀਆਂ ਕਰਕੇ ਬੈਠੀਏ, ਗੁਰੂ ਰਾਮਦਾਸ ਸਾਹਿਬ ਸਾਡੇ ਤੇ ਕੀ ਕਿਰਪਾ ਕਰਦੇ ਹਨ, ਮਹਾਰਾਜ ਸਾਨੂੰ ਸਮਝਾ ਕੀ ਰਹੇ ਹਨ, ਅੱਜ ਸਤਿਗੁਰੂ ਕਿਹੜੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾ ਰਹੇ ਹੈ। ਇਹ ਤਾਂ ਹੋਏਗਾ ਜੇ ਆਪਣੇ ਵਿਚਾਰਾਂ ਨੂੰ ਸੰਕੋਚ ਦੇਵਾਂਗੇ, ਪਾਸੇ ਕਰ ਦੇਵਾਂਗੇ। ਆਓ ਪਿਆਰਿਓ, ਧੰਨ ਗਰੀਬ ਨਿਵਾਜ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਬਾਣੀ ਪਿਆਰ ਦੇ ਨਾਲ ਸਰਵਣ ਕਰੀਏ ਔਰ ਨਾਲ ਨਾਲ ਸਤਿਗੁਰੂ ਜੀ ਦੀ ਬਾਣੀ ਦੇ ਅਰਥ ਵਿਚਾਰਨ ਦਾ ਆਪਾਂ ਯਤਨ ਕਰਨਾ ਹੈ। ਸਤਿਗੁਰੂ ਜੀ ਦੀ ਬਾਣੀ ਅਗਾਧ ਬੋਧ ਹੈ, ਮਹਾਰਾਜ ਆਪ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਜ ਦਾ ਇਹ ਉਪਦੇਸ਼ ਸਾਡੀ ਸਮਝ ਵਿੱਚ ਪੈ ਜਾਵੇ। ਪੌੜੀ ਵਿੱਚ ਸਤਿਗੁਰੂ ਜੀ ਨੇ ਸੰਤਾਂ ਭਗਤਾਂ ਦੀ ਗੱਲ ਕੀਤੀ ਹੈ, ਪਰ ਸਲੋਕਾਂ ਦੇ ਵਿੱਚ ਸਤਿਗੁਰੂ ਜੀ ਨੇ ਮਨਮੁੱਖਾਂ ਦੀ ਗੱਲ ਕੀਤੀ ਹੈ। ਆਓ ਮਹਾਰਾਜ ਸਤਿਗੁਰੂ ਕਿਰਪਾ ਕਰਨ, ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ।
ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸਤਿਗੁਰੂ ਜੀ ਸਾਰੇ ਸੁੱਖਾਂ ਦੀ ਨਿੱਧ ਅਬਦੀ ਸੁੱਖ ਦੇਣ ਵਾਲੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਸਲੋਕ ਉਚਾਰਦੇ ਹਨ। ਸਲੋਕ ਦਾ ਅਰਥ ਹੈ ਗੁਰਮੁਖੋ, ਜਿਹੜਾ ਇਸ਼ਟ ਦੇ ਲੋਕ ਦੀ ਪ੍ਰਾਪਤੀ ਕਰਾ ਦੇ ਉਹ ਸਿੱਖਿਆ। ਉਂਝ ਸਲੋਕ ਦਾ ਅਰਥ ਹੈ ਲੋਕ ਦੀ ਪ੍ਰਾਪਤੀ ਹੋਣੀ। ਇਸ਼ਟ ਦੇ ਲੋਕ ਦੀ ਪ੍ਰਾਪਤੀ ਜਿਵੇਂ ਹੋਵੇ ਉਹ ਸਿੱਖਿਆ ਸਤਿਗੁਰੂ ਜੀ ਸਲੋਕ ਵਿੱਚ ਕਿਰਪਾ ਕਰਦੇ ਹਨ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਭਾਈ ਮਨਮੁਖ ਬੰਦੇ ਦੇ ਅੰਦਰ ਅਗਿਆਨ ਹੈ। ਅਗਿਆਨ ਕਿਹਨੂੰ ਕਹਿੰਦੇ ਹੈ? ਅਗਿਆਨ ਕਹਿੰਦੇ ਹੈ ਸਰੀਰ ਨੂੰ, ਪਦਾਰਥਾਂ ਨੂੰ ਸਦਾ ਵਾਸਤੇ ਸੱਤ ਮੰਨ ਲੈਣਾ ਕਿ ਇਹ ਸਦਾ ਹੀ ਰਹਿਣੇ ਤੇ ਪਰਮਾਤਮਾ ਨਾਲ ਪ੍ਰੇਮ ਹੀ ਨਾ ਪਾਉਣਾ, ਪਰਮਾਤਮਾ ਨੂੰ ਸਮਝਣਾ ਵੀ ਇਹ ਲੋੜ ਹੀ ਨਹੀਂ ਹੈਗੀ, ਉਹਨੂੰ ਅਗਿਆਨ ਕਹਿੰਦੇ ਹੈ। ਗੁਰੂ ਅਰਜਨ ਦੇਵ ਸਾਹਿਬ ਅਗਿਆਨ ਦੀ ਅਵਸਥਾ ਦੱਸਦੇ ਕਹਿੰਦੇ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ੍ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਇਹ ਅਗਿਆਨ ਹੈ ਸਾਰਾ ਗੁਰਮੁਖੋ। ਜਿਨੇ ਸਦਾ ਰਹਿਣਾ ਉਹਦੇ ਨਾਲ ਪਿਆਰ ਨਹੀਂ ਪਾਉਣਾ ਤੇ ਜਿਨ੍ਹਾਂ ਵਸਤੂਆਂ ਨੇ ਨਾਸ ਹੋ ਜਾਣਾ ਗੁਰਮੁਖੋ ਉਹਨਾਂ ਨਾਲ ਪਿਆਰ ਪਾ ਲੈਣਾ। ਇਹ ਅਗਿਆਨ ਦੀ ਅਵਸਥਾ ਚ ਛੋਟ ਜਾਏ ਤਿਸਕਾ ਸ਼ਰਮ ਕਰੇ, ਉਸ ਕੰਮ ਲਈ ਬੰਦਾ ਅੱਜ ਮਿਹਨਤ ਕਰਦਾ ਹੈ ਜਿਹਨੇ ਛੱਡ ਜਾਣਾ ਜੀ, ਜਿਹਨਾਂ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਬੰਦਾ ਲੱਗਾ ਮਿਹਨਤਾਂ ਕਰਦਾ ਹੈ, ਤੇ ਜਿਹਨੇ ਸਦਾ ਸਾਥ ਨਿਭਣਾ ਗੁਰਮੁਖੋਂ ਉਹਨੂੰ ਛੱਡਿਆ, ਉਹਦਾ ਧਿਆਨ ਵੀ ਨਹੀਂ ਕਦੀ ਕੀਤਾ, ਇਹਨੂੰ ਅਗਿਆਨ ਕਹਿੰਦੇ ਹੈ। ਸੰਸਾਰ ਨਾਲ ਪ੍ਰੇਮ ਪੈਣਾ, ਵਾਹਿਗੁਰੂ ਦੇ ਨਾਲ ਪ੍ਰੇਮ ਵਾਲੇ ਪਾਸਿਓਂ ਬਿਲਕੁਲ ਕੋਰੇ ਹੋਣਾ, ਇਹਨੂੰ ਅਗਿਆਨ ਕਹਿੰਦੇ ਹੈ। ਮਹਾਰਾਜ ਕਹਿੰਦੇ ਅੰਦਰ ਹਿਰਦੇ ਚ ਅਗਿਆਨ ਪੈਦਾ ਹੁੰਦਾ ਹੈ, ਮਨਮੁਖ ਦੇ ਅਗਿਆਨ ਚ ਤੁਰਿਆ ਫਿਰਦਾ ਹੈ। ਔਰ ਭਈ ਮਤ ਮੱਧਮ, ਮਤ ਮੱਧਮ ਹੋ ਗਈ ਹੈ, ਤਿੰਨ ਤਰ੍ਹਾਂ ਦੀ ਮਤ ਚ ਗੁਰਮੁਖੋ, ਇਹਨੂੰ ਚੇਤੇ ਰੱਖਿਓ। ਔਰ ਤਿੰਨ ਤਰ੍ਹਾਂ ਦੀ ਮਤ ਸੁਣ ਕੇ ਅਸੀਂ ਆਪਣੀ ਵਿਚਾਰ ਜ਼ਰੂਰ ਕਰਨੀ ਹੈ ਵੀ ਸਾਡੇ ਵਿੱਚ ਕਿਹੜੀ ਮਤ ਚੱਲ ਰਹੀ ਹੈ। ਇੱਕ ਮਤ ਹੈ ਸ੍ਰੇਸ਼ਟ ਮਤ, ਜਿਹਨੂੰ ਉੱਤਮ ਮਤ ਕਹਿੰਦੇ ਹੈ, ਉਹਨੂੰ ਹੀ ਸੁਮਤ ਕਹਿੰਦੇ ਹੈ। ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ। ਜਿਨ੍ਹਾਂ ਕੋਲ ਉੱਤਮ ਮਤ ਹੁੰਦੀ ਹੈ ਨਾ ਗੁਰਮੁਖੋ, ਉਹ ਪਰਮੇਸ਼ਰ ਦੇ ਪਿਆਰੇ ਅੱਠੇ ਪੈਰ ਨਾਮ ਵਿੱਚ ਰੱਤੇ ਰਹਿੰਦੇ ਹੈ, ਵਾਹਿਗੁਰੂ ਦਾ ਭਜਨ ਕਰਦੇ ਹੈ, ਵਾਹਿਗੁਰੂ ਦੇ ਭਜਨ ਵਿੱਚ ਸੁਰਤ ਜੁੜੀ ਰਹਿੰਦੀ ਹੈ, ਇਹ ਉੱਤਮ ਮਤ ਦੀ ਨਿਸ਼ਾਨੀ ਹੈ। ਜਨ ਦਾਸ ਨਾਮ ਧਿਆਵਹਿ ਸੇ, ਜਿਨ੍ਹਾਂ ਕੋਲ ਉੱਤਮ ਮਤ ਹੁੰਦੀ ਹੈ। ਇੱਕ ਮਤ ਹੈ ਮੱਧਮ, ਮੱਧਮ ਮਤ ਉਹ ਹੁੰਦੀ ਹੈ ਵੀ ਸੰਗਤ ਵਿੱਚ ਆ ਕੇ ਬੈਠਣਾ, ਸੰਗਤ ਵਿੱਚ ਬੈਠ ਕੇ ਜਾਂ ਕਥਾ ਕੀਰਤਨ ਸੁਣਦਿਆਂ ਬੜਾ ਵਾਹਿਗੁਰੂ ਨਾਲ ਪ੍ਰੇਮ ਹੋਣਾ, ਪਰ ਜਦੋਂ ਬਾਹਰ ਜਾਣਾ ਫਿਰ ਦੁਨੀਆਂ ਨਾਲ ਪ੍ਰੇਮ ਪੈਦਾ ਹੋਣ ਲੱਗ ਪੈਣਾ, ਫਿਰ ਚੀਜ਼ਾਂ ਚੰਗੀਆਂ ਲੱਗਣ ਲੱਗ ਪੈਣੀਆਂ, ਸਮਝੋ ਇਹ ਮੱਧਮ ਮਤ ਹੈਗੀ ਹੈ। ਪ੍ਰੇਮ ਹੈਗਾ ਜੀ, ਪਰ ਬਾਹਰ ਜਾ ਕੇ ਮੱਧਮ ਪੈਣ ਲੱਗ ਪੈਂਦਾ, ਘਟਣ ਲੱਗ ਪੈਂਦਾ ਜੀ, ਸਥਿਰ ਨਹੀਂ ਰਹਿੰਦਾ। ਤੇ ਇੱਕ ਹੈ ਕਨਿਸ਼ਟ ਮਤ, ਨੀਚ ਮਤ, ਉਹਨਾਂ ਨੂੰ ਕਦੀ ਵਾਹਿਗੁਰੂ ਦਾ ਚੇਤਾ ਹੀ ਨਹੀਂ ਆਉਂਦਾ ਜੀ। ਮਾਇਆ ਮੋਹ ਭਰਮ ਇਹਦੇ ਵਿੱਚ ਸੁੱਤੇ ਹੀ ਰਹਿੰਦੇ ਹੈ, ਪਏ ਹੀ ਰਹਿੰਦੇ ਹੈ। ਉਹ ਕਨਿਸ਼ਟ ਮਤ ਹੈ ਗੁਰਮੁਖੋ, ਕਨਿਸ਼ਟ ਮਤ। ਇੱਕ ਮਤ ਅੱਠੇ ਪੈਰ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ, ਇੱਕ ਮਤ ਉਹ ਹੈ ਜਿਹਨੂੰ ਮੱਧਮ ਕਹਿੰਦੇ ਹੈ। ਮੱਧਮ ਮਤ ਜਿਹੜੀ ਹੈ ਉਹ ਕੁਝ ਸਮਾਂ ਤੇ ਰਹਿੰਦੀ ਹੈ, ਫਿਰ ਸੰਸਾਰ ਚੇਤੇ ਆਉਂਦਾ। ਤੇ ਕਨਿਸ਼ਟ ਉਹ ਮਤ ਹੈ ਜਿਹਦੇ ਵਿੱਚ ਵਾਹਿਗੁਰੂ ਦਾ ਚੇਤਾ ਹੀ ਨਹੀਂ ਆਉਂਦਾ ਜੀ। ਹੁਣੇ ਆਪਾਂ ਵਿਚਾਰ ਕਰਨੀ ਹੈ ਵੀ ਆਪਾਂ ਵਿੱਚ ਕਿਹੜੀ ਮਤ ਹੈ, ਵਿਸ਼ਲੇਸ਼ਣ ਕਰਨਾ। ਗੁਰੂ ਰਾਮਦਾਸ ਜੀ ਨੇ ਤੇ ਕਿਰਪਾ ਕਰਤੀ ਹੈ, ਸਾਨੂੰ ਹੁਕਮ ਬਖਸ਼ਿਸ਼ ਕਰਤਾ, ਹੁਣ ਆਪਾਂ ਵਿਚਾਰ ਕਰੀਏ ਵੀ ਆਪਾਂ ਕਿਹੜੀ ਮਤ ਵਿੱਚ ਹਾਂ, ਸਾਡੇ ਵਿੱਚ ਕਿਹੜੀ ਮਤ ਹੈ, ਉੱਤਮ ਹੈ, ਮੱਧਮ ਹੈ ਜਾਂ ਕਨਿਸ਼ਟ ਹੈ। ਉਂਝ ਬਹੁਤ ਸਾਰੇ ਸਾਧ ਸੰਗਤ ਜੀ ਜਿਗਿਆਸੂ ਜਿਹੜੇ ਹੈ ਉਹ ਮੱਧਮ ਮਤ ਚ ਤੁਰੇ ਫਿਰਦੇ ਜੀ। ਕਥਾ ਸੁਣਦਿਆਂ ਬੜਾ ਪ੍ਰੇਮ ਹੋਣਾ, ਧਾਰਮਿਕ ਲਿਬਾਸ ਵੀ ਪਾਇਆ ਹੋਣਾ, ਪਰ ਧਾਰਮਿਕ ਜੀਵਨ ਬਣਨਾ ਨਾ, ਇਹਨੂੰ ਮੱਧਮ ਕਹਿੰਦੇ ਹੈ। ਮਹਾਰਾਜ ਕਹਿੰਦੇ ਸੰਸਾਰ ਨਾਲ ਵੀ ਪ੍ਰੇਮ ਹੈ, ਵਾਹਿਗੁਰੂ ਨਾਲ ਵੀ ਪ੍ਰੇਮ ਹੈ। ਵਾਹਿਗੁਰੂ ਦਾ ਪ੍ਰੇਮ ਹਿਰਦੇ ਚ ਘੱਟ ਜਾਂਦਾ, ਸੰਸਾਰ ਨਾਲ ਵੱਧ ਜਾਂਦਾ। ਮਨਮੁਖ ਬੰਦਾ ਜਿਹਦੇ ਵਿੱਚ ਬਿਲਕੁਲ ਸਾਧ ਸੰਗਤ ਦੀ ਅਗਿਆਨ ਹੀ ਅਗਿਆਨ ਹੈ, ਉਹਦੀ ਮਤ ਮੱਧਮ ਹੁੰਦੀ ਰਹਿੰਦੀ ਹੈ, ਉਹਦੀ ਮਤ ਘੱਟਦੀ ਰਹਿੰਦੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਹੈ ਐਸੇ ਬੰਦੇ ਦੀ ਇੱਕ ਨਿਸ਼ਾਨੀ ਹੋਏਗੀ ਕਿ ਸਤਿਗੁਰ ਕੀ ਪ੍ਰਤੀਤ ਨਾਹੀ। ਗੁਰਮੁਖੋ ਉਹ ਗੁਰੂ ਕੀ ਸੰਗਤ ਵਿੱਚ ਬੈਠੇਗਾ ਵੀ, ਜਾਂ ਉਹ ਗੁਰੂ ਕੇ ਬਚਨ ਸੁਣੇਗਾ ਵੀ ਪਰ ਗੁਰੂ ਉੱਤੇ ਪੂਰਾ ਭਰੋਸਾ ਨਹੀਂ ਚ ਹੁੰਦਾ, ਗੁਰੂ ਉੱਤੇ ਪੂਰਾ ਭਰੋਸਾ ਨਹੀਂ ਹੁੰਦਾ, ਸਤਿਗੁਰੂ ਉੱਤੇ ਪੂਰੀ ਪ੍ਰਤੀਤ ਨਹੀਂ ਚ ਹੁੰਦੀ। ਠੀਕ ਹੈ, ਮਹਾਰਾਜ ਦਾ ਬਚਨ ਸੁਣ ਲਿਆ ਪਰ ਪੂਰੀ ਪ੍ਰਤੀਤ ਉਦੋਂ ਗੱਲ ਬਣਦੀ ਹੈ ਜਦੋਂ ਗੱਲ ਮੰਨਣ ਵਿੱਚ ਵੀ ਆਉਂਦੀ ਹੈ। ਜਿਹੜੀ ਗੱਲ ਮੰਨਣ ਚ ਨਹੀਂ ਆਈ ਉਹ ਸੁਣਨ ਵਿੱਚ ਵੀ ਨਹੀਂ ਆਉਂਦੀ। ਇਹ ਮਹਾਰਾਜ ਸਤਿਗੁਰੂ ਆਪ ਗੁਰੂ ਰਾਮਦਾਸ ਸਾਹਿਬ ਇਸੇ ਅਸਥਾਨ ਤੇ ਸਜਦੋ ਸੱਜਿਆ ਕਰਦੇ ਤੇ ਸਤਿਗੁਰੂ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹੈ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰ ਗਿਆਨ ਹੈ, ਸੰਸਾਰ ਨਾਲ ਪ੍ਰੇਮ ਹੈ, ਉਹਨਾਂ ਦੀ ਮਤ ਮੱਧਮ ਹੋ ਜਾਂਦੀ ਹੈ, ਦਿਨੋ ਦਿਨ ਘਟਦੀ ਜਾਂਦੀ ਹੈ, ਔਰ ਉਹਨਾਂ ਨੂੰ ਗੁਰੂ ਉੱਤੇ ਪੂਰਾ ਭਰੋਸਾ ਨਹੀਂ ਚ ਰਹਿੰਦਾ। ਸਾਖੀਆਂ ਬੜੀਆਂ ਨੇ, ਇਤਿਹਾਸ ਦੇ ਦ੍ਰਿਸ਼ਟਾਂਤ ਬੜੇ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਭਾਈ ਬਚਿੱਤਰ ਸਿੰਘ ਜੀ ਨੂੰ ਨਾਗਣੀ ਵਰਸ਼ਾ ਦੇ ਕੇ ਕਹਿੰਦੇ ਆ ਜਾ ਮਸਤ ਹਾਥੀ ਨਾਲ ਮੁਕਾਬਲਾ ਕਰ, ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਉੱਤੇ ਭਰੋਸਾ ਜੀ ਬਾਬਾ ਭਾਈ ਬਚਿੱਤਰ ਸਿੰਘ ਜੀ ਨੂੰ, ਤੁਰ ਪਏ ਜੀ। ਦੁਨੀ ਚੰਦ ਨੂੰ ਭਰੋਸਾ ਨਹੀਂ ਹੈਗਾ ਜੀ, ਦੁਨੀ ਚੰਦ ਕਹਿੰਦਾ ਇਹ ਕਿਵੇਂ ਹੋ ਸਕਦਾ, ਤੇ ਜਿਹਨੂੰ ਭਰੋਸਾ ਨਹੀਂ ਉਹ ਛੱਡ ਗਿਆ। ਉਹ ਕਹਿੰਦਾ ਨਾ ਨਾ ਮਹਾਰਾਜ ਮਰਵਾਉਣਗੇ ਮੈਨੂੰ, ਉਹ ਮਸਤ ਹਾਥੀ ਹੈ, ਸੁਣਿਆ ਉਹਦੇ ਮੱਥੇ ਤੇ ਸੱਤ ਤਵੇ ਬੱਝੇ ਹੈ, ਫੁਲਾਦੀ ਲੋਹੇ ਦੇ ਬੱਝੇ ਹੈ, ਤੇ ਮਹਾਰਾਜ ਮੈਨੂੰ ਉਸ ਹਾਥੀ ਕੋਲ ਭੇਜ ਦੇਣ ਲੱਗੇ ਹੈ। ਦੁਨੀ ਚੰਦ ਭੱਜ ਗਿਆ, ਕਿਉਂ? ਸਤਿਗੁਰ ਕੀ ਪ੍ਰਤੀਤ ਨਹੀਂ। ਭਾਈ ਬਚਿੱਤਰ ਸਿੰਘ ਜੀ ਨੂੰ ਬਚਨ ਹੋਇਆ, ਭਾਈ ਬਚਿੱਤਰ ਸਿੰਘ ਸਤ ਬਚਨ ਕਰਕੇ ਗਏ ਹੈ, ਮਹਾਰਾਜ ਤੇ ਭਰੋਸਾ ਰੱਖਿਆ, ਨਾਗਣੀ ਵਰਸ਼ਾ ਹਾਥੀ ਦੇ ਮੱਥੇ ਵਿੱਚ ਮਾਰ ਕੇ ਸਾਧ ਸੰਗਤ ਪਹਿਲਾਂ ਸੱਤ ਤਵੀਆਂ ਪਾੜੀਆਂ, ਫਿਰ ਉਹ ਤਵੀਆਂ ਪਾੜ ਕੇ ਵਰਸ਼ਾ ਮੱਥੇ ਵਿੱਚ ਪ੍ਰਵੇਸ਼ ਹੋ ਗਿਆ ਸੀ। ਮਹਾਰਾਜ ਤੇ ਭਰੋਸਾ ਜੀ, ਸਤਿਗੁਰੂ ਉੱਤੇ ਭਰੋਸਾ। ਭਾਈ ਬਚਿੱਤਰ ਸਿੰਘ ਜੀ ਨੇ ਇੱਕ ਵਾਰੀ ਨਹੀਂ ਮਹਾਰਾਜ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਕਿੱਥੇ ਭੇਟ ਦੇਣ ਲੱਗੇ ਹੋ, ਨਹੀਂ। ਪਰ ਮਨਮੁਖ ਦਾ ਜੀਵਨ ਇਹੋ ਜਿਹਾ ਹੀ ਹੁੰਦਾ ਗੁਰਮੁਖੋ। ਮਨਮੁਖ ਨੂੰ ਮਹਾਰਾਜ ਉੱਤੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹਨੂੰ ਸਤਿਗੁਰੂ ਉੱਤੇ ਭਰੋਸਾ ਨਹੀਂ ਹੁੰਦਾ।
ਅੰਦਰ ਕਪਟ ਸਭ ਕਪਟੋ ਕਰ ਜਾਣੈ,
ਉਹਦੇ ਅੰਦਰ ਕਪਟ ਵਰਤਦਾ ਰਹਿੰਦਾ। ਸਾਧ ਸੰਗਤ ਕਪਟ ਧੋਖੇ ਨੂੰ ਕਹਿੰਦੇ ਆ, ਅੰਦਰ ਧੋਖਾ ਵਰਤਦਾ ਰਹਿੰਦਾ, ਕਿਸੇ ਨਾਲ ਛਲ ਕਰਨਾ, ਜਾਂ ਸਭ ਕਪਟੋ ਕਰ ਜਾਣੈ, ਉਹਨੂੰ ਇਉਂ ਲੱਗਦਾ ਵੀ ਸਾਰੇ ਮੇਰੇ ਨਾਲ ਧੋਖਾ ਕਰ ਲੈਣਗੇ। ਮੈਂ ਇੱਕ ਸਿੱਖ ਦਾ ਜ਼ਿਕਰ ਕੀਤਾ, ਭਾਈ ਬਚਿੱਤਰ ਸਿੰਘ ਜੀ ਦਾ, ਨਾਲ ਦੁਨੀ ਚੰਦ ਦਾ ਜ਼ਿਕਰ ਕੀਤਾ। ਦੁਨੀ ਚੰਦ ਨੂੰ ਇਹ ਸੀ ਵੀ ਮਹਾਰਾਜ ਮੈਨੂੰ ਮਰਵਾ ਨਾ ਦੇਣ, ਕਪਟ ਆ ਗਿਆ ਨਾ ਵੀ ਮਹਾਰਾਜ ਮੇਰੇ ਨਾਲ ਕਿਤੇ ਛਲ ਹੀ ਨਾ ਕਰ ਦੇਣ, ਧੋਖਾ ਹੀ ਨਾ ਕਰ ਦੇਣ। ਮਹਾਰਾਜ ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਦੇ ਕਹਿੰਦੇ ਉਹਦੇ ਅੰਦਰ ਕਪਟ ਵਰਤਦਾ, ਮੈਨੂੰ ਕੋਈ ਧੋਖਾ ਹੀ ਨਾ ਮੇਰੇ ਨਾਲ ਕਰ ਲਵੇ। ਸਭ ਕਪਟੋ ਕਰ ਜਾਣੈ, ਔਰ ਉਹਨੂੰ ਇਹ ਲੱਗਦਾ ਵੀ ਸਾਰੇ ਮੇਰੇ ਨਾਲ ਧੋਖਾ ਹੀ ਕਰ ਰਹੇ ਹੈ। ਐਵੇਂ ਹੀ ਬੰਦਾ ਸੰਸਾਰ ਚ ਪਿਆ ਰਹਿੰਦਾ। ਪਰ ਗੁਰਮੁਖ ਨੂੰ ਪੁੱਛੋ ਕਹਿੰਦੇ ਕਿੰਨੇ ਚੰਗੇ ਸਾਰੇ ਹੈ, ਵੇਖੋ ਮਹਾਰਾਜ ਦੀ ਕਥਾ ਸੁਣ ਰਹੇ, ਮਹਾਰਾਜ ਦਾ ਕੀਰਤਨ ਸੁਣਦੇ, ਸਾਰੇ ਨਾਮ ਜਪਦੇ ਹੈ, ਕਿੰਨੇ ਚੰਗੇ ਹੈ। ਤੇ ਜਿਹੜਾ ਮਨਮੁਖ ਹੈ ਉਹਨੇ ਕਹਿਣਾ ਕਾਹਦੇ ਭਲੇ ਹੈ, ਮੈਨੂੰ ਇੰਜ ਕਿਹਾ ਸੀ, ਮੇਰੇ ਨਾਲ ਇੰਜ ਕੀਤਾ, ਇਹ ਕਿੱਥੋਂ ਭਲੇ ਹੈ। ਕਿਉਂਕਿ ਆਪਣੇ ਅੰਦਰ ਕਪਟ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਨਾ ਆਪ ਭਲਾ ਸਭ ਜੱਗ ਭਲਾ, ਜਿਹੜਾ ਆਪ ਭਲਾ ਹੈ ਉਹਨੂੰ ਸਾਰਾ ਜੱਗ ਭਲਾ ਨਜ਼ਰ ਆਉਂਦਾ, ਜਿਹੜਾ ਆਪ ਨਹੀਂ ਭਲਾ ਉਹਨੂੰ ਜੱਗ ਵੀ ਨਹੀਂ ਭਲਾ ਲੱਗਦਾ ਜੀ। ਤੇ ਸਤਿਗੁਰੂ ਕਿਰਪਾ ਕਰਦੇ ਉਹਦੇ ਬਾਰੇ। ਮਹਾਰਾਜ ਕਹਿੰਦੇ ਸੁਖੀਏ ਕੋ ਭੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ, ਇਹ ਹਾਲ ਹੈ। ਮਨਮੁਖ ਦੇ ਅੰਦਰ ਕਪਟ ਹੈ ਔਰ ਉਹਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਸਾਰੇ ਕਪਟ ਹੀ ਕਰਦੇ ਹੈ। ਕਈ ਫਿਰ ਮਰੂ ਮਰੂ ਹੀ ਕਰਦੇ ਰਹਿੰਦੇ ਨਾ, ਹਾਏ ਗਏ ਵੇਖੋ ਉਹਨੇ ਇੰਜ ਕਰਤਾ ਹੁਣ ਇੰਜ ਹੋ ਜਾਏਗਾ। ਮਹਾਰਾਜ ਕਹਿੰਦੇ ਉਹਨਾਂ ਦਾ ਹਾਲ ਰਹਿੰਦਾ ਹੈ
ਕਪਟੇ ਖਪ ਹੈ ਖਪਾਹੀ,
ਧੋਖੇ ਵਿੱਚ ਖਪਦੇ ਰਹਿੰਦੇ ਹੈ। ਐਸੇ ਬੰਦੇ ਹੰਕਾਰ ਦੇ ਸ਼ਿਕਾਰ ਹੁੰਦੇ ਗੁਰਮੁਖੋ, ਆਪ ਵੀ ਖਪਦੇ ਰਹਿੰਦੇ ਆ, ਆਪਣੇ ਸਾਥੀਆਂ ਨੂੰ ਵੀ ਖਪਾਉਂਦੇ ਹੀ ਰਹਿੰਦੇ ਆ, ਆਪ ਵੀ ਦੁਖੀ ਰਹਿੰਦੇ ਆ, ਆਪਣੇ ਸਾਥੀਆਂ ਨੂੰ ਵੀ ਉਹ ਦੁਖੀ ਕਰਦੇ ਰਹਿੰਦੇ ਹਨ।
ਸਤਿਗੁਰ ਕਾ ਭਾਣਾ ਚਿਤ ਨਾ ਆਵੇ,
ਸਤਿਗੁਰੂ ਜੀ ਦਾ ਭਾਣਾ, ਸਤਿਗੁਰੂ ਜੀ ਦੀ ਇੱਛਾ, ਮਹਾਰਾਜ ਦੀ ਰਜਾ ਉਹਨਾਂ ਦੇ ਚਿੱਤ ਚ ਹੀ ਨਹੀਂ ਆਉਂਦੀ। ਉਹਨੇ ਉਹ ਕਹਿੰਦਾ ਹਾਏ ਫਲਾਣੇ ਨੇ ਮੇਰਾ ਬੁਰਾ ਕਰ ਦਿੱਤਾ, ਉਹਨੇ ਮੇਰਾ ਬੁਰਾ ਕੀਤਾ। ਮਹਾਰਾਜ ਕਹਿੰਦੇ ਉਹ ਸਤਿਗੁਰੂ ਜੀ ਦਾ ਭਾਣਾ, ਸਤਿਗੁਰੂ ਜੀ ਦੀ ਰਜਾ ਤਾਂ ਉਹਨਾਂ ਦੇ ਚਿੱਤ ਚ ਹੀ ਨਹੀਂ ਆਉਂਦੀ। ਹਾਂਜੀ,
ਆਪਣਾ ਸਵਾਏ ਫਿਰਾਹੀ,
ਹਾਂ ਆਪਣੇ ਮਨੋਰਥ ਨੂੰ ਵੇਖਦੇ ਆ, ਆਪਣੇ ਮਤਲਬ ਨੂੰ ਹੀ ਤੁਰੇ ਫਿਰਦੇ ਆ। ਸਾਧ ਸੰਗਤ ਜੀ ਕਿਸੇ ਨੂੰ ਕਹਿ ਦੋ ਨਾ ਵੀ ਚੱਲ ਤੁਰ ਯਾਤਰਾ ਤੇ ਚੱਲੀਏ, ਗੁਰਧਾਮ ਦੀ ਯਾਤਰਾ ਕਰ ਆਈਏ, ਉਹ ਕਹੇਗਾ ਉੱਥੇ ਕੀ ਮਿਲੇਗਾ ਮੈਨੂੰ ਪਹਿਲਾਂ ਇਹ ਦੱਸੋ, ਮਿਲੇਗਾ ਕੀ, ਪ੍ਰਾਪਤ ਕੀ ਹੋਏਗਾ। ਆਪਣਾ ਸਵਾਰਥ ਅੱਗੇ ਰੱਖਣਾ ਸਦਾਈ, ਤੇ ਮੁਆਫ ਕਰਿਓ ਕਈਆਂ ਨੂੰ ਆਪਣਾ ਸਵਾਰਥ ਕਈ ਇੰਨਾ ਅੱਗੇ ਰੱਖ ਦਿੰਦੇ ਆ, ਉਹਨਾਂ ਨੂੰ ਕੋਈ ਚਾਰ ਛਿੱਲੜ ਵੇਖ ਜਾਣ ਨਾ ਸਾਧ ਸੰਗਤ ਜੀ, ਉਹ ਗੁਰੂ ਘਰ ਛੱਡ ਕੇ ਕਿਤੇ ਹੋਰ ਜਾ ਕੇ ਵੀ ਬਹਿ ਜਾਂਦੇ ਆ। ਮਨਮੁਖ ਦੀ ਨਿਸ਼ਾਨੀ ਇਹ ਹੈ, ਉਹ ਕਿਤੇ ਹੋਰ ਜਾ ਕੇ ਵੀ ਬਹਿ ਜਾਣਗੇ, ਆਪਣਾ ਹੀ ਮਨੋਰਥ ਅੱਗੇ ਰੱਖਦੇ ਆ। ਮਹਾਰਾਜ ਕਹਿੰਦੇ ਮਨਮੁੱਖਾਂ ਕੇ ਰੇ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਗੰਢ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਛੂ ਨਾ ਹੋਵਈ ਤਿਤ ਦਿਨ ਬੋਲਣ ਗੰਧ। ਮਨਮੁਖ ਦੀ ਨਿਸ਼ਾਨੀ, ਉਹ ਕਹਿੰਦਾ ਮੇਰਾ ਮਤਲਬ ਪੂਰਾ ਹੋਏਗਾ, ਜੇ ਤੇ ਭਾਈ ਮੇਰਾ ਮਤਲਬ ਪੂਰਾ ਹੁੰਦਾ ਤੇ ਠੀਕ ਹੈ। ਗੁਰੂ ਘਰ ਵੀ ਆਉਣਗੇ ਆਪਣੇ ਸਵਾਏ ਲਈ ਆਉਣਗੇ, ਆਪਣੇ ਮਨੋਰਥ ਲਈ ਆਉਣਗੇ, ਕਥਾ ਕੀਰਤਨ ਸੁਣਨ ਲਈ ਗਿਣਤੀ ਥੋੜੀ ਹੋਏਗੀ, ਪਰ ਜਦੋਂ ਪਤਾ ਹੈ ਵੀ ਹੁਣ ਲੰਗਰ ਦਾ ਸਮਾਂ ਹੋ ਗਿਆ, ਆਪਣਾ ਸਵਾਏ ਅੱਗੇ ਆ ਗਿਆ, ਫਿਰ ਨੱਕੋ ਨੱਕ ਭਰ ਜਾਂਦਾ ਸਾਰਾ ਕੁਛ। ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਨਾਲ ਪ੍ਰੇਮ ਨਹੀਂ ਹੁੰਦਾ, ਸਿਰਫ ਆਪਣੇ ਸਵਾਏ ਆਪਣੇ ਮਨੋਰਥ ਲਈ ਹੀ ਤੁਰੇ ਫਿਰਦੇ ਹੈ, ਸਾਰਿਆਂ ਨਾਲ ਪ੍ਰੇਮ ਰੱਖਦੇ ਹਨ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ,
ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਕਿਤੇ ਜੇ ਸਤਿਗੁਰੂ ਕਿਰਪਾ ਕਰ ਦੇਣ ਨਾ, ਇਹੋ ਜਿਹੇ ਪੁਰਸ਼ ਵੀ ਜਿਨ੍ਹਾਂ ਦੀ ਮਤ ਮੱਧਮ ਹੋ ਗਈ ਹੈ, ਜਿਨ੍ਹਾਂ ਦੇ ਵਿੱਚ ਗਿਆਨ ਹੀ ਅਗਿਆਨ ਹੈ, ਗੁਰਮੁਖੋ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਉਹਨਾਂ ਦੀ ਸੁਰਤ ਵੀ ਪਰਮੇਸ਼ਰ ਵਿੱਚ ਸਮਾ ਜਾਂਦੀ। ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਦੇ ਨੇ, ਇੱਕ ਵਿਗੜਿਆ ਹੋਇਆ ਬੰਦਾ ਉਹ ਵੀ ਸਦਾ ਵਾਸਤੇ ਪਾਵਨ ਤੇ ਪਵਿੱਤਰ ਬਣ ਜਾਂਦਾ ਜੀ। ਇਸ ਬਚਨ ਨੂੰ ਧਿਆਨ ਨਾਲ ਸੁਣਿਓ। ਇੱਥੇ ਦਰਬਾਰ ਸਾਹਿਬ ਜਦੋਂ ਸਤਿਗੁਰੂ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਕਈ ਗੁਰਮੁਖ ਪਿਆਰੇ ਨਾਮ ਜਪਣ ਲਈ ਅੰਦਰ ਵਸਤੂ ਤੱਤ ਵਸਤੂ ਲੈਣ ਲਈ ਆਉਂਦੇ ਆ, ਤੇ ਕਈ ਵਪਾਰ ਕਰਨ ਲਈ ਵੀ ਆਉਂਦੇ ਆ। ਬਠਿੰਡੇ ਦਾ ਇੱਕ ਬ੍ਰਾਹਮਣ ਸੀ ਜਿਹਦਾ ਨਾਮ ਸੀ ਗੰਗਾ ਰਾਮ ਬ੍ਰਾਹਮਣ, ਉਹਦੇ ਕੋਲ ਬਾਜੜਾ ਬਹੁਤ ਸੀ। ਪੁੱਛਦਾ ਵੀ ਬਾਜਰਾ ਕਿੱਥੇ ਵੇਚਾਂ, ਪਤਾ ਲੱਗਾ ਇੱਥੇ ਬੜੀ ਸੰਗਤ ਆਉਂਦੀ ਹੈ, ਉਹ ਬਾਜਰਾ ਵੇਚਣ ਵਾਸਤੇ ਆਪਣੇ ਸਵਾਰਥ ਵਾਸਤੇ ਇੱਥੇ ਦਰਬਾਰ ਸਾਹਿਬ ਸਰੋਵਰ ਦੀ ਸੇਵਾ ਸਮੇਂ ਆਇਆ ਜੀ। ਗੁਰੂ ਅਰਜਨ ਦੇਵ ਜੀ ਦਾ ਸਮਾਂ ਸੀ, ਉਦੋਂ ਆਇਆ ਤਾਂ ਵਪਾਰ ਕਰਨ ਸੀ, ਪਰ ਰੋਜ਼ ਗੁਰੂ ਅਰਜਨ ਦੇਵ ਜੀ ਸੱਚੀ ਸਰਕਾਰ ਦੇ ਦਰਸ਼ਨ ਕਰਦਾ ਸੀ, ਅੰਦਰ ਨੂੰ ਠੰਡ ਪੈਂਦੀ ਸੀ। ਜਿੰਨਾ ਬਾਜਰਾ ਸੀ ਵੇਚਣ ਵਾਸਤੇ ਆਇਆ ਸੀ, ਸਾਰਾ ਲੰਗਰ ਵਿੱਚ ਭੇਟਾ ਕਰ ਦਿੱਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਬਾਜਰੇ ਦੀ ਭੇਟਾ ਦੇ ਦਿਓ, ਮੁੱਲ ਦੇ ਦਿਓ, ਭਾਈ ਗੰਗਾ ਰਾਮ ਕਹਿੰਦਾ ਨਹੀਂ ਮਹਾਰਾਜ, ਪਰਲੋਕ ਵਿੱਚ ਜਮਾਂ ਦੀ ਮਾਰ ਤੋਂ ਬਚਾ ਲਓ, ਮਾਇਆ ਨਹੀਂ ਚਾਹੀਦੀ, ਜਮਾਂ ਦੀ ਮਾਰ ਤੋਂ ਬਚਾ ਲਓ। ਸਤਿਗੁਰੂ ਜੀ ਮਹਾਰਾਜ ਨੇ ਕਿਰਪਾ ਕਰ ਦਿੱਤੀ ਜੀ, ਤੇ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਨਾਲ ਤਾਂ ਬਹੁਤ ਪਿਆਰ ਕਰਦੇ ਗੁਰੂ ਰਾਮਦਾਸ ਸਾਹਿਬ ਜੀ। ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੜੇ ਬੜੇ ਵਿਦਵਾਨ ਵੈਸ਼ਨਵ ਲੋਕ ਵੀ ਆਉਂਦੇ ਰਹੇ, ਤੇ ਸਤਿਗੁਰੂ ਜੀ ਨੇ ਉਹਨਾਂ ਉੱਤੇ ਕਿਰਪਾ ਕੀਤੀ, ਗੁਰਮੁਖ ਉਹਨਾਂ ਦੀ ਸੁਰਤ ਜੋੜ ਦਿੱਤੀ, ਉਹਨਾਂ ਦੀ ਸੁਰਤ ਜੋੜ ਦਿੱਤੀ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਪੁਰਾਣਾ ਮਿੱਤਰ ਸੀਗਾ, ਗੰਗਾ ਦੇ ਇਸ਼ਨਾਨ ਕਰਨ ਚੱਲਾ ਤੇ ਸੋਚਦਾ ਗੋਇੰਦਵਾਲ ਹੋ ਜਾਵਾਂ, ਮੇਰੇ ਸਾਥੀ ਅਮਰਦਾਸ ਜੀ ਹੁਣ ਗੁਰਤਖ਼ਤ ਗੱਦੀ ਤੇ ਬੈਠੇ ਹੈ। ਉਹ ਮਹਾਰਾਜ ਦੇ ਚਰਨਾਂ ਵਿੱਚ ਆਇਆ, ਮਹਾਰਾਜ ਸਤਿਗੁਰੂ ਜੀ ਪੁੱਛਦੇ ਕਿੱਥੇ ਚੱਲਾ, ਕਹਿਣ ਲੱਗਾ ਜੀ ਇਸ਼ਨਾਨ ਕਰਨ। ਸਤਿਗੁਰੂ ਜੀ ਕਹਿਣ ਲੱਗੇ ਇੱਥੇ ਰਹਿ ਪਾਓ, ਇੱਥੇ ਬੌਲੀ ਚ ਇਸ਼ਨਾਨ ਕਰ ਲਾ। ਕਹਿਣ ਲੱਗਾ ਮਹਾਰਾਜ ਮੇਰਾ ਨੇਮ ਹੈ, ਮੇਰਾ ਨੇਮ ਰਹਿ ਜਾਏਗਾ, ਮੈਂ ਤਾਂ ਗੰਗਾ ਦੇ ਇਸ਼ਨਾਨ ਕਰਨਾ। ਮਹਾਰਾਜ ਸਤਿਗੁਰੂ ਨੇ ਉਹਨੂੰ ਸਮਝਾਉਣ ਵਾਸਤੇ ਨਾ ਇੱਕ ਲੋਟਾ ਦਿੱਤਾ। ਸਤਿਗੁਰੂ ਕਹਿੰਦੇ ਆਹ ਲੈ ਲੋਟਾ, ਜਦੋਂ ਗੰਗਾ ਦੇ ਇਸ਼ਨਾਨ ਕਰ ਲੇਗਾ ਮੁੜ ਸਾਡੇ ਲਈ ਵੀ ਜਲ ਲੈ ਕੇ ਆਈ। ਕਹਿੰਦਾ ਠੀਕ ਹੈ। ਗੰਗਾ ਦੇ ਇਸ਼ਨਾਨ ਕਰ ਰਿਹਾ ਸੀ, ਮੁੜ ਇਸ਼ਨਾਨ ਕਰਕੇ ਜਲ ਦਾ ਲੋਟਾ ਭਰਨ ਲੱਗਾ, ਲੋਟਾ ਹੇਠਾਂ ਨੂੰ ਡੋਬਿਆ, ਇੱਕਦਮ ਲਹਿਰ ਇਹੋ ਜਿਹੀ ਆਈ, ਲੋਟਾ ਹੱਥ ਤੋਂ ਛੁੱਟ ਗਿਆ, ਲੋਟਾ ਬਹੁਤ ਅੱਗੇ ਬਹਿ ਗਿਆ ਜੀ, ਵਾਪਸ ਆਇਆ। ਮਹਾਰਾਜ ਸਤਿਗੁਰੂ ਕਹਿਣ ਲੱਗੇ ਭਾਈ ਸਾਡਾ ਲੋਟਾ ਕਿੱਥੇ ਹੈ? ਕਹਿਣ ਲੱਗਾ ਜੀ ਉਹ ਤੇ ਗੰਗਾ ਵਿੱਚ ਹੀ ਬਹਿ ਪਿਆ। ਮਹਾਰਾਜ ਕਹਿਣ ਲੱਗੇ ਹੁਣ ਤੂੰ ਥੱਕਿਆ ਹੋਏਗਾ, ਇਸ਼ਨਾਨ ਪਾਨ ਕਰ ਲੈ, ਪ੍ਰਸ਼ਾਦ ਪਾਣੀ ਛਕ। ਉਹ ਇਸ਼ਨਾਨ ਕਰਨ ਲਈ ਬੌਲੀ ਸਾਹਿਬ ਚ ਗਿਆ, ਜਦੋਂ ਬੌਲੀ ਚ ਇਸ਼ਨਾਨ ਕਰਨ ਲਈ ਗਿਆ, ਜਿਹੜਾ ਲੋਟਾ ਗੰਗਾ ਦੇ ਵਿੱਚ ਸਾਧ ਸੰਗਤ ਬਹਿ ਗਿਆ ਸੀ, ਬੌਲੀ ਸਾਹਿਬ ਚ ਜਦੋਂ ਚੁੱਭਾ ਮਾਰਿਆ ਉਹ ਲੋਟਾ ਬੌਲੀ ਵਿੱਚੋਂ ਲੱਭ ਗਿਆ ਜੀ। ਆਣ ਕੇ ਸਤਿਗੁਰਾਂ ਨੂੰ ਦੱਸਿਆ ਮਹਾਰਾਜ ਜੀ ਤੇ ਉਹ ਲੋਟਾ ਜਿਹੜਾ ਗੰਗਾ ਚ ਗਿਆ ਸੀ, ਇਹ ਤੇ ਗੰਗਾ ਚ ਵਹਿ ਪਿਆ ਸੀ, ਇੱਥੇ ਕਿਵੇਂ? ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਪਿਆਰਿਆ ਇਹ ਗੁਰੂ ਘਰ ਹੈ, ਸਾਰੇ ਤੀਰਥ ਇੱਥੇ ਹੀ ਆ ਕੇ ਨਿਵਾਸ ਕਰਦੇ ਹਨ, ਇੱਥੇ ਹੀ ਸਾਰੇ ਤੀਰਥ ਹੁਣ ਨਿਵਾਸ ਕਰਦੇ ਹੈ। ਤੇ ਗੁਰੂ ਅਰਜਨ ਸਾਹਿਬ ਤੇ ਕਿਰਪਾ ਕਰਦੇ, 68 ਤੀਰਥ ਜਹ ਸਾਧ ਪੱਗ ਧਰ ਹੈ। ਸਾਧ ਸੰਗਤ ਉਹਨੇ ਮਹਾਰਾਜ ਦੇ ਚਰਨਾਂ ਚ ਨਮਸਕਾਰ ਕੀਤੀ, ਗੁਰੂ ਅਮਰਦਾਸ ਜੀ ਨੇ ਉਹਦੇ ਤੇ ਕਿਰਪਾ ਕਰ ਦਿੱਤੀ, ਉਹਦੀ ਸੁਰਤ ਨਾਮ ਚ ਜੋੜ ਦਿੱਤੀ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਚਲੋ ਬਚਨ ਆ ਗਿਆ, ਤੇ ਮੈਂ ਬੇਨਤੀ ਕਰਾਂ, ਸਾਰੀ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਨ ਲੱਗਾ। ਗੁਰਮੁਖੋ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਸਤਿਗੁਰੂ ਜੀ ਦਾ, 450 ਸਾਲਾ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਇਸ ਸਾਲ 2024 ਚ, ਔਰ ਜਿਨ੍ਹਾਂ ਦੇ ਅਸਥਾਨ ਤੇ ਬੈਠੇ ਨਾ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ, ਇਹਨਾਂ ਦਾ 450 ਸਾਲਾ ਗੁਰਤਖ਼ਤ ਗੱਦੀ ਗੁਰਪੁਰਬ ਹੈ ਇਸ ਸਾਲ। ਪਰ ਜਦੋਂ ਕਿਸੇ ਨੂੰ ਪੁੱਛੀਦਾ ਨਾ ਭਾਈ ਸ਼ਤਾਬਦੀ ਆਈ ਹੈ 450 ਸਾਲਾ, ਤਰੀਕ ਕੀ ਹੈ, ਉਹ ਅੱਗੋਂ ਕਹਿ ਦਿੰਦੇ ਜੀ ਸਾਨੂੰ ਨਹੀਂ ਪਤਾ। ਵੇਖੋ ਸ਼ਤਾਬਦੀ ਸਾਡੇ ਸਿਰ ਤੇ ਹੈ, ਪਰ ਸਾਨੂੰ ਤਰੀਕ ਵੀ ਨਹੀਂ ਪਤਾ ਵੀ ਕਿੰਨੀ ਤਰੀਕ ਨੂੰ ਸ਼ਤਾਬਦੀ ਹੈ। ਨੋਟ ਕਰ ਲਓ, 16, 17 ਤੇ 18, 16 ਸਤੰਬਰ ਨੂੰ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦਾ ਜੋਤੀ ਜੋਤ ਪੁਰਬ ਹੈ 450 ਸਾਲਾ, ਔਰ ਗੁਰੂ ਰਾਮਦਾਸ ਸਾਹਿਬ ਜੀ ਦਾ 18 ਸਤੰਬਰ ਨੂੰ ਗੁਰਮੁਖੋ ਗੁਰਤਖ਼ਤ ਗੱਦੀ ਗੁਰਪੁਰਬ ਹੈ। ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਗੋਇੰਦਵਾਲ ਸਾਹਿਬ ਗੁਰਪੁਰਬ ਮਨਾਇਆ ਜਾ ਰਿਹਾ, ਵੱਧ ਤੋਂ ਵੱਧ ਗੋਇੰਦਵਾਲ ਸਾਹਿਬ ਪਹੁੰਚੋ, ਮਹਾਰਾਜ ਦੇ ਚਰਨਾਂ ਚ ਹਾਜ਼ਰੀ ਲਵਾਓ। ਕਿਉਂ? ਗੁਰੂ ਸਾਹਿਬ ਜਿਹੜੇ ਤੇ ਕਿਰਪਾ ਕਰ ਦੇਣ, ਅੱਤ ਦਾ ਮਨਮੁਖ ਹੋਵੇ, ਮਤ ਮੱਧਮ ਵਿੱਚ ਵੀ ਚਲੇ ਜਾਵੇ, ਘਟਦੀ ਜਾਵੇ। ਸਤਿਗੁਰੂ ਕਹਿੰਦੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਗੁਰਮੁਖੋ, ਉਹਨਾਂ ਦੀ ਸੁਰਤ ਵੀ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ।
ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਮਹੱਲਾ ਗੁਰੂ ਨਾਨਕ ਸਾਹਿਬ ਜੀ ਦੇ ਚੌਥੇ ਸਰੂਪ ਕਿਰਪਾ ਕਰਦੇ ਹਨ।
ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੇ।
ਗੁਰੂ ਰਾਮਦਾਸ ਸਾਹਿਬ ਕਹਿੰਦੇ ਭਾਈ ਮਨਮੁਖ ਜਿਹੜਾ ਮਨ ਦੇ ਮਗਰ ਲੱਗਾ ਰਹਿੰਦਾ, ਮਾਇਆ ਮੋਹੇ ਵਿਆਪੈ, ਮਾਇਆ ਮੋਹੇ ਵਿਆਪੇ, ਉਹ ਮਾਇਆ ਦੇ ਪ੍ਰੇਮ ਵਿੱਚ ਹੀ ਗਲਤਾਨ ਰਹਿੰਦਾ, ਉਹਨੂੰ ਮਾਇਆ ਦਾ ਹੀ ਪ੍ਰੇਮ ਵਿਆਪਿਆ ਰਹਿੰਦਾ। ਆਹ ਕੰਮ ਕਰ ਲਈਏ ਇੱਧਰੋਂ ਆ ਜਾਏਗੀ, ਇਹ ਕੰਮ ਕਰ ਲਈਏ ਇੱਧਰੋਂ ਆ ਜਾਏਗੀ, ਇਸੇ ਬੰਨੇ ਲੱਗਾ ਰਹਿੰਦਾ ਜੀ। ਔਰ ਸਤਿਗੁਰੂ ਕਿਰਪਾ ਕਰਦੇ, ਮਹਾਰਾਜ ਕਹਿੰਦੇ ਦੂਜਾ ਭਾਏ ਮਨੁਆ ਥਿਰ ਨਾ ਹੈ। ਇਹ ਦੂਜੇ ਭਾਵ ਵਿੱਚ ਲੱਗਿਆ ਰਹਿੰਦਾ ਮਨ। ਦੂਜਾ ਭਾਵ ਕੀ? ਚੇਤਾ ਰੱਖਿਓ, ਵਾਹਿਗੁਰੂ ਨੂੰ ਛੱਡ ਕੇ ਜਿੰਨੇ ਬੰਨੇ ਧਿਆਨ ਲਾਉਂਦੇ ਆ ਗੁਰਮੁਖੋ, ਉਹ ਸਾਰਾ ਦੂਜਾ ਭਾਅ ਹੀ ਹੈ। ਐਸੇ ਬੰਦੇ ਦਾ ਮਨ ਕਦੀ ਨੀ ਚ ਟਿਕਦਾ, ਉਹਦਾ ਮਨ ਥਿਰ ਨੀ ਚ ਰਹਿੰਦਾ, ਪਾਰੇ ਵਾਂਗੂ ਟਿਕਿਆ ਨੀ ਚ ਰਹਿੰਦਾ। ਇਸੇ ਕਰਕੇ ਤੇ ਫਿਰ ਗਿਆਨੀਆਂ ਧਿਆਨੀਆਂ ਨੂੰ ਆ ਕੇ ਕਹਿਣਗੇ ਜੀ ਕੋਈ ਜੁਗਤੀ ਦੱਸੋ, ਸਾਡਾ ਮਨ ਨੀ ਟਿਕਦਾ, ਪਿਆਰ ਤੇ ਮਾਇਆ ਨਾ ਲੱਗਾ ਤੇ ਮਨ ਵਾਹਿਗੁਰੂ ਵੱਲ ਕਿਵੇਂ ਟਿਕੇ ਜੀ। ਉਹਨੂੰ ਪੁੱਛੋ ਵੀ ਜਦੋਂ ਮਾਇਆ ਗਿਣਦਾ ਹੈ ਉਦੋਂ ਕਦੀ ਕਿਹਾ ਵੀ ਮੇਰਾ ਮਨ ਨੀ ਟਿਕਿਆ? ਜਦੋਂ ਸੰਸਾਰੀ ਕੰਮ ਕਰਦੇ ਹਾਂ ਉਦੋਂ ਕਦੀ ਕਿਹਾ ਵੀ ਮੇਰਾ ਮਨ ਨੀ ਟਿਕਿਆ? ਵੀ ਆਹ ਮੇਰੀ ਜੌਬ ਹੈ, ਜੌਬ ਕਰਦੇ ਹਾਂ ਜੀ ਮੇਰਾ ਮਨ ਨੀ ਟਿਕਦਾ, ਜੌਬ ਚ ਲੱਗਦਾ ਹੀ ਨਹੀਂ, ਕਦੀ ਅਸੀਂ ਕਹਿੰਦੇ ਹਾਂ। ਪਰ ਵਾਹਿਗੁਰੂ ਦੇ ਰਸਤੇ ਜਦੋਂ ਤੁਰ ਗਏ ਫਿਰ ਕਹਿੰਦੇ ਜੀ ਮੇਰਾ ਮਨ ਨੀ ਟਿਕਦਾ, ਮੇਰੇ ਤੇ ਕਿਰਪਾ ਕਰੋ ਮਹਾਰਾਜ, ਅੱਗੇ ਅਰਦਾਸ ਕਰੋ। ਉਹ ਗੁਰਮੁਖੋ ਮਨ ਟਿਕੇ ਕਿਵੇਂ? ਮਨ ਉਸ ਕੰਮ ਵਿੱਚ ਟਿਕਦਾ ਜਿੱਥੇ ਪ੍ਰੇਮ ਹੋਵੇ। ਕਦੀ ਗੁਰਮੁਖ ਨੇ ਨਹੀਂ ਕਿਹਾ ਮੇਰਾ ਮਨ ਨਹੀਂ ਟਿਕਦਾ, ਕਿਉਂ? ਗੁਰਮੁਖ ਦਾ ਵਾਹਿਗੁਰੂ ਨਾਲ ਪਿਆਰ ਹੈ, ਕਿਉਂ ਨਹੀਂ ਉਹਦਾ ਮਨ ਟਿਕੇਗਾ? ਸੋ ਮਹਾਰਾਜ ਮਨਮੁਖ ਬਾਰੇ ਕਹਿੰਦੇ ਮਾਇਆ ਦਾ ਪਿਆਰ ਇੰਨਾ ਵਿਆਪਦਾ, ਦੂਜੇ ਭਾਅ ਵਿੱਚ ਲੱਗਾ ਰਹਿੰਦਾ, ਉਹਦਾ ਮਨ ਨਹੀਂ ਟਿਕਦਾ।
ਆਨ ਦਿਨ ਜਲਤ ਰਹੇ ਦਿਨ ਰਾਤੀ, ਹੋਮੈ ਖਪ ਹੈ ਖਪਾਹੇ।
ਦਿਨ ਰਾਤ ਤੇ ਅੰਦਰ ਫੁਰਨੇ ਕਾਮ ਦੇ ਬਣਦੇ ਆ, ਦਿਨ ਰਾਤ ਤੇ ਅੰਦਰ ਫੁਰਨੇ ਕ੍ਰੋਧ ਦੇ ਬਣਦੇ ਆ, ਹੰਕਾਰ ਦੇ ਬਣਦੇ ਆ, ਤੇ ਇਹਨਾਂ ਫੁਰਨਿਆਂ ਦੇ ਵਿੱਚ ਬੰਦਾ ਸੜਦਾ ਰਹਿੰਦਾ ਦਿਨ ਰਾਤ। ਚਾਰ ਨਦੀਆਂ ਅੱਗ ਦੀਆਂ ਮਹਾਰਾਜ ਨੇ ਬਾਣੀ ਚ ਕਿਹਾ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਇਹਨਾਂ ਦੇ ਵਿੱਚ ਤਾਂ ਮਨ ਸੜਿਆ ਹੀ ਰਹਿੰਦਾ, ਏਸੀ ਵਿੱਚ ਬੈਠਿਆਂ ਵੀ ਮਨ ਦੁਖੀ ਰਹਿੰਦਾ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹੜਾ ਮਨਮੁਖ ਹੈ ਉਹਦਾ ਮਨ ਜਲਿਆ ਹੀ ਰਹਿੰਦਾ, ਸੜਿਆ ਹੀ ਰਹਿੰਦਾ ਦਿਨ ਰਾਤੀ, ਉਹ ਹਉਮੈ ਵਿੱਚ ਹੀ ਰਹਿੰਦਾ, ਹੰਕਾਰੀ ਬੰਦਾ ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ, ਆਪਣੀ ਗੱਲ ਮਨਾਉਣ ਨੂੰ ਤਿਆਰ ਹੁੰਦਾ। ਹਉਮੈ ਖਪਹੇ ਖਪਾਹੀ, ਹਉਮੈ ਵਿੱਚ ਆਪ ਵੀ ਖਪਦਾ, ਆਪਣੇ ਸਾਥੀਆਂ ਨੂੰ ਵੀ ਖਪਾਉਂਦਾ ਹੈ।
ਅੰਤਰ ਲੋਭ ਮਹਾ ਗੁਬਾਰਾ, ਤਿਨਕੈ ਨਿਕਟ ਨਾ ਕੋਈ ਜਾਹੇ।
ਉਹਨਾਂ ਦੇ ਅੰਦਰ ਲੋਭ ਦਾ ਮਹਾ ਗੁਬਾਰ, ਅੰਦਰ ਅੰਧਕਾਰ ਹੋਇਆ ਹੁੰਦਾ, ਲੋਭ ਹੀ ਲੋਭ ਚੱਲਦਾ, ਲੋਭ ਮਾਇਆ ਦਾ ਵੀ ਹੁੰਦਾ, ਲੋਭ ਬੜੇ ਤਰੀਕੇ ਦਾ, ਲੋਭ ਖਾਣ ਦਾ ਵੀ ਹੁੰਦਾ, ਆ ਛਕ ਲਈਏ ਆ ਛਕ ਲਈਏ, ਪੇਟ ਜਵਾਬ ਦੇ ਦਿੰਦਾ, ਪਰ ਜੀਭ ਦਾ ਲੋਭ ਇੰਨਾ ਹੁੰਦਾ ਜੀਭ ਸਾਥ ਨਹੀਂ ਛੱਡਦੀ, ਜੀਭ ਕਹਿੰਦੀ ਨਹੀਂ ਅਜੇ ਹੋਰ ਖਾ ਲੈ। ਆ ਬਰਸਾਤ ਰੁੱਤ ਹੈ ਨਾ, ਤੇ ਪੂੜੇ ਖਾਈ ਜਾਂਦੇ ਲੋਭ ਆ ਗਿਆ। ਉਹ ਕਹਿਣ ਲੱਗੇ ਜੀ ਇੱਕ ਹੋਰ ਖਾ ਲਓ, ਕਿਰਪਾ ਕਰੋ ਇੱਕ ਹੋਰ ਖਾ ਲਓ, ਤੇ ਮਗਰੋਂ ਭਾਵੇਂ ਗੋਲੀ ਛਕ ਲਿਓ। ਉਹ ਕਹਿੰਦਾ ਹੁਣ ਤਾਂ ਗੋਲੀ ਦੀ ਵੀ ਥਾਂ ਨਹੀਂ ਹੈ, ਜੇ ਗੋਲੀ ਦੀ ਥਾਂ ਹੋਵੇ ਤਾਂ ਮੈਂ ਇੱਕ ਪੂੜਾ ਨਾ ਹੋਰ ਖਾ ਲਾਂ। ਕੀ ਹੈ ਗੁਰਮੁਖੋ? ਜੀਭ ਦਾ ਲੋਭ ਹੈ, ਅੱਖਾਂ ਦਾ ਲੋਭ ਹੈ, ਵੇਖੀ ਜਾਵਾਂ। ਮਨ ਥੱਕ ਜਾਵੇ ਅੱਖਾਂ ਨਹੀਂ ਥੱਕਦੀਆਂ। ਸਤਿਗੁਰੂ ਕਹਿੰਦੇ ਉਹਨਾਂ ਦੇ ਅੰਦਰ ਲੋਭ ਦਾ ਗੁਬਾਰ ਹਨੇਰਾ ਹੀ ਰਹਿੰਦਾ ਹੈ, ਔਰ ਫਿਰ ਉਹਨਾਂ ਦੇ ਕੋਲ ਕੋਈ ਵੀ ਗੁਰਮੁਖ ਨਹੀਂ ਜਾਂਦਾ। ਕਿਉਂ? ਉਹਨੂੰ ਪਤਾ ਹੈ ਵੀ ਇਹਨੇ ਤੇ ਮਾੜਾ ਹੀ ਬਚਨ ਬੋਲਣਾ, ਇਹਨੇ ਤਾਂ ਹਉਮੈ ਵਿੱਚ ਲੋਭ ਵਿੱਚ ਕੋਈ ਮਾੜਾ ਹੀ ਬੋਲ ਬੋਲਣਾ ਹੈ।
ਓਏ ਆਪ ਦੁਖੀ ਸੁਖ ਕਬਹੂ ਨਾ ਪਾਵੇ ਹੈ, ਜਨਮ ਮਰ ਹੈ ਮਰ ਜਾਹੇ।
ਉਹ ਆਪ ਦੁਖੀ ਨੇ ਔਰ ਕਦੀ ਸੁਖ ਨਹੀਂ ਤੇ ਮਿਲਦਾ ਐਸੇ ਪੁਰਸ਼ਾਂ ਨੂੰ। ਹਾਂ ਮਹਾਰਾਜ ਕਹਿੰਦੇ ਫੁਰਨਿਆਂ ਕਰਕੇ ਜੰਮਦੇ ਐ ਮਰਦੇ ਐ, ਜੰਮ ਕੇ ਫਿਰ ਮਰਦੇ ਐ, ਫਿਰ ਜਨਮ ਲੈਂਦੇ ਐ ਫਿਰ ਮਰਦੇ ਐ। ਜਨਮ ਮਰਹੇ ਫਿਰ ਜਨਮ ਲੈ ਕੇ ਫਿਰ ਮਰ ਜਾਹੇ, ਭਾਵ ਜੰਮਦੇ ਮਰਦੇ ਰਹਿੰਦੇ ਹਨ।
ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਏ।
ਪਰ ਫਿਰ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਕਿਰਪਾ ਕਰਦੇ, ਕਹਿੰਦੇ ਇਹ ਹਾਲਾਤ ਹੋਵੇ ਨਿਰਾਸ਼ ਨਾ ਹੋਇਓ, ਜੇ ਕਿਤੇ ਮੇਰਾ ਵਾਹਿਗੁਰੂ ਬਖਸ਼ ਲਵੇ ਨਾ, ਉਹ ਕਿਰਪਾ ਕਰ ਦੇਵੇ ਤਾਂ ਫਿਰ ਕੋਈ ਵੀ ਚੀਜ਼ ਨਹੀਂ ਤੇ ਵੇਖਦਾ। ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼। ਜਿਹਦੇ ਉੱਤੇ ਬਖਸ਼ਿਸ਼ ਕਰ ਦੇਵੇ ਉਹਦਾ ਫਿਰ ਉਹ ਲੇਖਾ ਨਹੀਂ ਮੇਰਾ ਵਾਹਿਗੁਰੂ ਵੇਖਦਾ। ਸੋ ਸਤਿਗੁਰੂ ਕਿਰਪਾ ਕਰਦੇ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਮਨਮੁਖ ਤੋਂ ਮਨਮੁਖ ਬੰਦਾ, ਉਹਦਾ ਵੀ ਚਿੱਤ ਜਿਹੜਾ ਨਾ ਉਹ ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਹੈ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਉਹ ਸੰਤ ਉਹ ਭਗਤ ਮੇਰੇ ਵਾਹਿਗੁਰੂ ਨੂੰ ਪਰਵਾਨ ਨੇ, ਉਹ ਸੰਤ ਉਹ ਭਗਤ ਪਰਵਾਨ ਨੇ ਜਿਹੜੇ ਮੇਰੇ ਵਾਹਿਗੁਰੂ ਨੂੰ ਭਾ ਜਾਂਦੇ, ਚੰਗੇ ਲੱਗਦੇ। ਰੱਬ ਨੂੰ ਕੌਣ ਚੰਗਾ ਲੱਗਦਾ ਜੀ? ਜਿਹੜਾ ਅੰਦਰੋਂ ਬਾਹਰੋਂ ਇੱਕ ਹੋਵੇ, ਜਿਹਦੇ ਅੰਦਰ ਕਪਟ ਹੈ ਗੁਰਮੁਖੋ, ਬਾਹਰੋਂ ਬੜੀਆਂ ਸਿੱਧੀਆਂ ਪੱਧਰੀਆਂ ਜੀਆਂ ਗੱਲਾਂ ਕਰਦਾ, ਵਾਹਿਗੁਰੂ ਨੂੰ ਭਾਉਂਦਾ ਨਹੀਂ। ਅੱਜ ਬੰਦੇ ਆਪ ਕਹਿੰਦੇ ਅਸੀਂ ਸੰਤ ਹਾਂ ਅਸੀਂ ਭਗਤ ਹਾਂ। ਭਗਤ ਨੂੰ ਪੁੱਛੋ ਜੀ ਤੁਸੀਂ ਬੜੇ ਭਗਤ ਹੋ, ਭਗਤ ਕਬੀਰ ਜੀ ਤੁਸੀਂ ਤੇ ਬੜੇ ਵੱਡੇ ਭਗਤ ਹੋ, ਤੇ ਭਗਤ ਕਬੀਰ ਜੀ ਕਹਿੰਦੇ ਨਾ ਨਾ, ਕਹਿੰਦੇ ਨਾ ਨਾ ਕਬੀਰ, ਕੂਕਰ ਰਾਮ ਕੋ ਮੁਤੀਆ ਮੇਰੋ ਨਾਓ। ਕਹਿੰਦੇ ਨਾ ਭਾਈ, ਮੈਂ ਤਾਂ ਰਾਮ ਦਾ ਪਰਮੇਸ਼ਰ ਦਾ ਕੂਕਰ ਆ, ਉਹ ਆਪਣੇ ਬਾਰੇ ਹਉਮੇ ਵਾਲੀਆਂ ਗੱਲਾਂ ਨਹੀਂ ਕਰਦੇ। ਉਹ ਸਦਾ ਆਪਣੇ ਆਪ ਨੂੰ ਨੀਵਾਂ ਸਦਾਉਂਦੇ ਆ, ਸਦਾ ਆਪਣੇ ਆਪ ਨੂੰ ਗੁਰਮੁਖੋ ਨਿਮਰਤਾ ਚ ਰੱਖਦੇ ਆ। ਸੋ ਮਹਾਰਾਜ ਕਹਿੰਦੇ ਉਹ ਸੰਤ ਭਗਤ ਪ੍ਰਵਾਨ ਹਨ, ਪ੍ਰਵਾਨਿਕ ਹਨ, ਰੱਬ ਦੀ ਦਰਗਾਹ ਚ ਪ੍ਰਵਾਨ ਹੋ ਜਾਂਦੇ ਆ ਜਿਹੜੇ ਮੇਰੇ ਵਾਹਿਗੁਰੂ ਨੂੰ ਭਾ ਜਾਣ।
ਸਹੀ ਵਿਚੱਖਣ ਜੰਤ ਜਿਨੀ ਹਰ ਧਿਆਇਆ,
ਜਿਨ੍ਹਾਂ ਨੇ ਧਿਆਨ ਨਾਲ ਵਾਹਿਗੁਰੂ ਨੂੰ ਧਿਆਇਆ ਨਾ ਜਪਿਆ, ਸਤਿਗੁਰੂ ਕਹਿੰਦੇ ਉਹ ਦੁਨੀਆਂ ਚ ਸਿਆਣੇ ਨੇ। ਤੇ ਬਾਕੀ ਜਿਹੜੇ ਕਹਿਣ ਜੀ ਅਸੀਂ ਬੜੇ ਸਿਆਣੇ, ਅੱਜ ਹਰ ਇੱਕ ਬੰਦਾ ਆਪਣੇ ਆਪ ਨੂੰ ਸਿਆਣਾ ਅਖਵਾਉਣ ਦਾ ਸਰਟੀਫਿਕੇਟ ਲਈ ਫਿਰਦਾ, ਮਹਾਰਾਜ ਕਹਿੰਦੇ ਉਹ ਸਿਆਣੇ ਨਹੀਂ ਉਹ ਮੂਰਖ ਨੇ। ਸਿਆਣਾ ਤਾਂ ਉਹ ਹੀ ਹੈ ਭਾਈ ਜਿਹਨੇ ਵਾਹਿਗੁਰੂ ਨੂੰ ਧਿਆਇਆ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਸੰਤ ਗੁਰਮੁਖ ਉਹਨਾਂ ਨੂੰ ਪਤਾ ਹੈ ਵੀ ਅਸਲੀ ਖਜ਼ਾਨਾ, ਅਸਲੀ ਨਿਧਾਨ ਖਜ਼ਾਨਾ ਜਿਹੜਾ ਉਹ ਵਾਹਿਗੁਰੂ ਦਾ ਨਾਮ ਹੈ, ਅੰਮ੍ਰਿਤ ਨਾਮ ਹੈ। ਫਿਰ ਉਹ ਨਾਮ ਦਾ ਹੀ ਭੋਜਨ ਛਕਦੇ ਹੈ। ਹੋਰ ਰੱਜ ਰੱਜ ਕੇ ਨਾਮ ਛਕਦੇ, ਉਹਨਾਂ ਨੂੰ ਜਿੰਨਾ ਨਾਮ ਜਪ ਲੈਣ ਉਹਨਾਂ ਨੂੰ ਇਉਂ ਲੱਗਦਾ ਗੁਰਮੁਖੋ ਜਿਵੇਂ ਅਜੇ ਹੋਰ ਜਪ ਲਈਏ, ਹੋਰ ਜਪ ਲਈਏ। ਸਿੱਧਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ ਜੀ ਤੁਹਾਨੂੰ ਨਾਮ ਦੀ ਕਿੰਨੀ ਕੁ ਭੁੱਖ ਲੱਗਦੀ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ। ਮਾਰੂ ਥਲ ਵਿੱਚ ਮੀਂਹ ਪਈ ਜਾਵੇ ਉਹਨੂੰ ਹੁੰਦਾ ਹੋਰ ਪੈ ਜੇ, ਥੋੜਾ ਹੋਰ ਪੈ ਜੇ, ਮਾਰੂ ਥਲ ਨਹੀਂ ਰੱਜਦਾ। ਫਿਰ ਅੱਗ ਵਿੱਚ ਜਿੰਨੀਆਂ ਮਰਜ਼ੀ ਲੱਕੜਾਂ ਪਾਈ ਜਾਓ ਅੱਗ ਸਾੜੀ ਜਾਂਦੀ। ਅੱਗ ਕਦੀ ਕਹਿੰਦੀ ਹੈ ਵੀ ਮੈਂ ਰੱਜ ਗਈ ਬਸ ਕਰੋ ਹੋਰ ਲੱਕੜਾਂ ਨਾ ਪਾਓ। ਗੁਰਮੁਖ ਵੀ ਇਸੇ ਤਰ੍ਹਾਂ, ਉਹ ਕਹਿੰਦਾ ਇੱਕ ਘੰਟਾ ਕੀਰਤਨ ਹੋ ਗਿਆ ਚਲੋ ਹੋਰ ਹੋ ਜੇ, ਹੋਰ ਸੁਣ ਲਾਂ ਮੈਂ, ਹੋਰ ਕਥਾ ਸੁਣ ਲਾਂ। ਉਹ ਕਹਿੰਦੇ ਜੀ ਬੜੇ ਥੋੜੇ ਟਾਈਮ ਚ ਕਥਾ ਹੋ ਗਈ ਪਤਾ ਹੀ ਨਹੀਂ ਲੱਗਾ, ਜੀ ਕਰਦਾ ਸੀ ਹੋਰ ਸੁਣੀਏ। ਜਪਜੀ ਸਾਹਿਬ ਦਾ ਪਾਠ ਇੱਕ ਵਾਰੀ ਕੀਤਾ ਜੀ ਕਰਦਾ ਹੋਰ ਕਰ ਲਵਾਂ, ਸੁਖਮਨੀ ਸਾਹਿਬ ਇੱਕ ਵਾਰੀ ਕੀਤਾ ਹੋਰ ਕਰ ਲਵਾਂ, ਕਿਉਂ ਨਾਮ ਦੀ ਭੁੱਖ ਲੱਗ ਗਈ। ਉਹ ਨਾਮ ਜਪ ਜਪ ਕੇ ਰੱਜਦੇ ਹੀ ਨਹੀਂ ਗੁਰਮੁਖੋ, ਨਾਮ ਦਾ ਭੋਜਨ ਛਕਦੇ। ਇੱਕ ਵਾਰੀ ਆਪਾਂ ਵੀ ਛਕੀਏ ਜਿੰਨੇ ਬੈਠੇ ਨਾ, ਇਹੋ ਤੱਤ ਹੈ ਗੁਰੂ ਘਰ ਵਿੱਚ। ਪਿਆਰ ਨਾਲ ਜਿੰਨੇ ਤੁਸੀਂ ਬੈਠੇ ਹੋ ਗੱਜ ਕੇ ਕਿਹੋ
ਵਾਹਿਗੁਰੂ ਵਾਹਿਗੁਰੂ, ਗੱਜ ਕੇ ਵਾਹਿਗੁਰੂ ਵਾਹਿਗੁਰੂ।
ਰਾਹੀਂ ਖਾਧਾ ਜਾਂਦਾ ਹੈ ਨਾ, ਛਕਿਆ ਜਾਂਦਾ ਹੈ, ਇਸੇ ਤਰ੍ਹਾਂ ਨਾਮ ਨੂੰ ਪੁੰਚਣ ਦੀ, ਨਾਮ ਭੋਜਨ ਦੀ ਸ਼ੁਰੂਆਤ ਵੀ ਗੁਰਮੁਖੋਂ ਮੁੱਖ ਤੋਂ ਹੀ ਕੀਤੀ ਜਾਂਦੀ ਹੈ, ਮੁੱਖ ਤੋਂ ਹੀ ਕੀਤੀ ਜਾਂਦੀ ਹੈ। ਸੋ ਅੰਮ੍ਰਿਤ ਨਾਮ ਨਿਧਾਨ, ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਹੈ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਖਜ਼ਾਨਾ ਹੈ। ਭੋਜਨ ਖਾਇਆ ਫਿਰ ਉਹ ਇਹ ਭੋਜਨ ਛਕਦੇ ਹਨ,
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਗੁਰਮੁਖੋ ਫਿਰ ਜਿਨ੍ਹਾਂ ਗੁਰਮੁਖਾਂ ਨੇ ਸਾਧ ਸੰਗਤ ਦੀ, ਗੁਰਮੁਖਾਂ ਦੀ, ਕਿਉਂਕਿ ਸਾਧ ਸੰਗਤ ਚ ਗੁਰਮੁਖ ਬਹਿੰਦੇ ਆ, ਗੁਰਮੁਖਾਂ ਦੀ ਧੂੜ ਆਪਣੇ ਮੱਥੇ ਤੇ ਲਾ ਲਈ, ਮਸਤਕ ਤੇ ਲਾ ਲਈ। ਦੂਜਾ ਅਰਥ ਮਸਤਕ ਕੀ ਅੰਤਸ਼ਕਰਨ, ਧੂੜ ਕੀ ਹੈ ਨਿਮਰਤਾ। ਐਸੇ ਗੁਰਮੁਖਾਂ ਦੇ ਅੰਤਸ਼ਕਰਨ ਵਿੱਚ ਨਿਮਰਤਾ ਰੂਪੀ ਧੂੜ ਆ ਜਾਂਦੀ ਹੈ ਭਾਈ। ਐਸੇ ਗੁਰਮੁਖ ਜਿਹੜੇ ਹੈ ਉਹ ਫਿਰ ਸਤ ਸੰਗਤ ਵਿੱਚ ਜਾਂਦੇ ਆ, ਸਤ ਸੰਗਤ ਰੂਪ ਤੀਰਥ ਤੇ ਜਾਂਦੇ ਆ, ਔਰ ਸਤ ਸੰਗਤ ਦੀ ਧੂੜ ਦੇ ਵਿੱਚ ਇਸ਼ਨਾਨ ਕਰਦੇ ਹਨ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਜਿਹੜੇ ਸਤ ਸੰਗਤ ਰੂਪੀ ਤੀਰਥ ਤੇ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਉਸ ਤੀਰਥ ਤੇ ਇਸ਼ਨਾਨ ਕਰਦੇ ਹੈ ਗੁਰਮੁਖੋ, ਉਹ ਪੁਨੀਤ ਹੁੰਦੇ ਹੈ। ਪੁਨੀਤ ਕੀ ਹੈ? ਪਵਿੱਤਰ, 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 ਪੁਨੀਤ। ਤਨ ਕਰਕੇ ਵੀ ਪਵਿੱਤਰ ਹੁੰਦੇ ਹੈ, ਮਨ ਕਰਕੇ ਵੀ ਪਵਿੱਤਰ ਹੁੰਦੇ ਹੈ, ਔਰ ਉਹ ਬਾਣੀ ਕਰਕੇ ਵੀ ਪਵਿੱਤਰ ਹੁੰਦੇ ਹੈ। ਆਓ ਦੋ ਪਦੇ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਹੋਰ। ਲੜੀਵਾਰ ਕਥਾ ਗੁਰਦੁਆਰਾ ਮੰਜੀ ਸਾਹਿਬ ਚੱਲਦੀ ਹੈ, ਤੇ ਲੜੀਵਾਰ ਦਾ ਅਰਥ ਹੁੰਦਾ ਜਿਹੜੀ ਚੱਲਦੀ ਰਹੇ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਾਰੂ ਰਾਗ ਚ ਵੀ ਨਾਮ ਦੀ ਮਹਿਮਾ ਕਰਦੇ ਆ, ਸਿਮਰਨ ਦੀ ਮਹਿਮਾ ਕਰਦੇ ਆ। ਆਓ ਦੋ ਪਦੇ ਉਸ ਦੇ ਵੀ ਸਰਵਣ ਕਰੀਏ।
ਮਾਰੂ ਮਹੱਲਾ ਚੌਥਾ ਕਰ ਦੂਜਾ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਮਾਰੂ ਰਾਗ ਵਿੱਚ ਕਿਰਪਾ ਕਰਦੇ ਹਨ, ਦੂਸਰੇ ਘਰ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਇੱਕ ਹੈ, ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਨ ਪਰੇ।
ਸਤ ਸੰਗਤ ਜੀ, ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਕਹਿੰਦੇ ਜਪਿਓ ਨਾਮ ਸੁਖ ਜਨਕ ਗੁਰ ਬਚਨੀ। ਸੁਖਦੇਵ ਮੁਨੀ ਨੇ ਨਾਮ ਜਪਿਆ, ਗੁਰਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਉਧਾਰ ਕਿਵੇਂ ਹੁੰਦਾ, ਸਤਿਗੁਰੂ ਕਹਿੰਦੇ ਨਾਮ ਨਾਲ ਹੁੰਦਾ, ਹੋਰ ਜਿੰਨੇ ਮਰਜ਼ੀ ਯਤਨ ਕਰੋ ਉਧਾਰ ਨਹੀਂ ਹੋਏਗਾ, ਨਾਮ ਨਾਲ ਉਧਾਰ ਹੋਏਗਾ। ਤੇ ਮਹਾਰਾਜ ਫਿਰ ਕਿਹਦਾ ਕਿਹਦਾ ਉਧਾਰ ਹੋਇਆ, ਸਤਿਗੁਰੂ ਉਹ ਦ੍ਰਿਸ਼ਟਾਂਤ ਦਿੰਦੇ ਆ। ਕਹਿੰਦੇ ਸੁਖਦੇਵ ਮੁਨੀ ਉਹਨਾਂ ਜਨਕ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਔਰ ਜਨਕ ਜੀ ਦੇ ਬਚਨਾਂ ਰਾਹੀਂ ਉਹਨਾਂ ਨੇ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ, ਵਾਹਿਗੁਰੂ ਦੇ ਨਾਮ ਦਾ ਜੋ ਉਹਨਾਂ ਨੂੰ ਜਨਕ ਜੀ ਨੇ ਦੱਸਿਆ ਸੀ। ਜਨਕ ਜੀ ਨੇ ਵੀ ਗੁਰਬਚਨੀ ਨਾਮ ਜਪਿਆ, ਉਹਨਾਂ ਅਸ਼ਟਾਵਕਰ ਨੂੰ ਗੁਰੂ ਧਾਰਨ ਕੀਤਾ ਔਰ ਆਪਣੇ ਗੁਰੂ ਰਾਹੀਂ ਉਹ ਵਾਹਿਗੁਰੂ ਦੀ ਸਰਣ ਵਿੱਚ ਪਏ ਤੇ ਉਹ ਨਿਹਾਲ ਹੋ ਗਏ, ਉਹਨਾਂ ਉਹਦਾ ਜਾਪ ਕੀਤਾ। ਇਸ ਪੰਕਤੀ ਦਾ ਇੱਕ ਅਰਥ ਇਹ ਵੀ ਜੇ ਗੁਰਮੁਖੋ ਜੇ ਨਾਮ ਜਪਣਾ ਤੇ ਗੁਰੂ ਰਾਹੀਂ ਜਪਿਆ ਕਰੋ, ਗੁਰੂ ਰਾਹੀਂ ਸਤਿਗੁਰੂ ਦੀ ਮੱਤ ਲੈ ਕੇ ਗੁਰੂ ਨੂੰ ਧਾਰਨ ਕਰਕੇ ਭਗਤੀ ਤੇ ਮਨਮੁਖ ਵੀ ਕਰਦੇ ਆ, ਪਰ ਮਨਮੁਖ ਬਿਨਾਂ ਗੁਰੂ ਤੋਂ ਭਗਤੀ ਕਰਦੇ ਆ। ਮਨਮੁਖ ਭਗਤ ਕਰੇ ਬਿਨ ਸਤਿਗੁਰ। ਕਹਿੰਦੇ ਸੁਖਦੇਵ ਮੁਨੀ ਨੇ ਜਨਕ ਨੂੰ ਗੁਰੂ ਧਾਰਨ ਕਰਕੇ ਨਾਮ ਜਪਿਆ ਤੇ ਰਾਜਾ ਜਨਕ ਜੀ ਨੇ ਅਸ਼ਟਾਵਕਰ ਨੂੰ ਗੁਰੂ ਧਾਰਨ ਕਰਕੇ ਨਾਮ ਜਪਿਆ, ਪਰਮੇਸ਼ਰ ਦੀ ਸ਼ਰਨ ਚ ਪਏ, ਨਿਹਾਲ ਹੋ ਗਏ।
ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ।
ਔਰ ਕਹਿੰਦੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ। ਸੁਦਾਮੇ ਨੇ ਪ੍ਰੇਮਾ ਭਗਤੀ ਕੀਤੀ, ਸੁਦਾਮਾ ਜੀ ਨੇ ਪ੍ਰੇਮਾ ਭਗਤੀ ਕਰਕੇ ਉਹ ਤਰ ਗਏ ਤੇ ਪਰਮੇਸ਼ਰ ਨੇ ਉਹਨਾਂ ਦੇ ਸਾਰੇ ਦੌਲਤ ਭੰਜ ਦਿੱਤੇ, ਗਰੀਬੀ ਦੂਰ ਕਰਤੀ। ਬਹੁਤ ਗਰੀਬ ਉਹਨਾਂ ਨਾਲ ਨਾਲ ਮਿਹਨਤ ਵੀ ਕਰੋ, ਕਮਾਈ ਵੀ ਕਰੋ, ਪਰ ਨਾਲ ਨਾਲ ਨਾਮ ਵੀ ਜਪੋ। ਗਰੀਬੀ ਖੰਭ ਲਾ ਕੇ ਉੱਡ ਜਾਏਗੀ ਗੁਰਮੁਖੋ, ਕਿਉਂ ਨੀ ਗਰੀਬੀ ਉੱਡੇਗੀ। ਕਹਿੰਦੇ ਸੁਦਾਮੇ ਦਾ ਪਰਮੇਸ਼ਰ ਜੀ ਨੇ ਦੌਲਤ ਭੰਜ ਦਿੱਤਾ, ਗਰੀਬੀ ਦੂਰ ਕਰ ਦਿੱਤੀ, ਉਹਨਾਂ ਨਾਮ ਜਪਿਆ।
ਭਗਤ ਵਛਲ ਹਰ ਨਾਮ ਕਿਰਤਾਰਥ।
ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਭਗਤ ਵਛਲ ਹੈ, ਆਪਣੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਔਰ ਉਹਦਾ ਨਾਮ ਜਿਹੜਾ ਉਹ ਕਿਰਤਾਰਥ ਕਰਨ ਵਾਲਾ, ਕਲਿਆਣ ਕਰਨ ਵਾਲਾ ਹੈ।
ਗੁਰਮੁਖ ਕਿਰਪਾ ਕਰੇ।
ਹਾਂ, ਗੁਰਮੁਖ ਇਹ ਨਾਮ ਮਿਲਦਾ ਕਿਤੋਂ? ਮੁਖੀ ਗੁਰਾਂ ਦੇ ਮੁਖ ਤੋਂ ਮਿਲਦਾ, ਉਹ ਕਿਰਪਾ ਕਰਦੇ ਆ। ਜਦੋਂ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਨਾ, ਫਿਰ ਨਾਮ ਜਪਣ ਨੂੰ ਜੀ ਕਰਨ ਲੱਗ ਪੈਂਦਾ ਜੀ, ਜੀ ਕਰਦਾ ਵਾਹਿਗੁਰੂ ਵਾਹਿਗੁਰੂ ਬੋਲੀਏ। ਸੋ ਭਾਈ ਮੁਖੀ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਮੇਰੇ ਮਨ ਨਾਮ ਜਪਤ ਉਦਰੇ।
ਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰਸਿੱਖੋ ਕਿਹਾ ਕਰੋ ਆਪਣੇ ਮਨ ਨੂੰ, ਮੇਰੇ ਮਨ ਨਾਮ ਜਪਤ ਉਦਰੇ। ਭਾਈ ਹੇ ਮੇਰੇ ਮਨਾ, ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦਾ ਉਧਾਰ ਹੋ ਗਿਆ। ਹਰ ਕੇ ਨਾਮ ਕੀ ਮਹਿਮਾ ਊਚ, ਪਰਮੇਸ਼ਰ ਦੇ ਨਾਮ ਦੀ ਮਹਿਮਾ ਉੱਚੀ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਨਾਮ ਨਾਲ ਨੀਵੇਂ ਕਰਮਾਂ ਵਾਲਿਆਂ ਦਾ ਵੀ ਉਧਾਰ ਹੋ ਗਿਆ ਜੀ। ਹਾਂਜੀ,
ਧਰੂ ਪ੍ਰਹਿਲਾਦ ਬਿਦਰ ਦਾਸੀ ਸੁਤ ਗੁਰਮੁਖ ਨਾਮ ਤਰੇ।
ਉਹ ਭਾਵੇਂ ਭਗਤ ਧਰੂ ਜੀ ਹਨ, ਭਗਤ ਪ੍ਰਹਿਲਾਦ ਜੀ ਹਨ, ਬਿਦਰ ਉਹ ਵੀ ਗੁਰਮੁਖੋ ਆਪਣੇ ਆਪਣੇ ਗੁਰੂ ਤੋਂ ਨਾਮ ਪ੍ਰਾਪਤ ਕਰਕੇ ਨਾਮ ਚ ਚਿੱਤ ਲਾਇਆ ਤੇ ਉਹ ਤਰ ਗਏ। ਸਾਡੇ ਰੋਲ ਮਾਡਲ ਇਹ ਹੋਣੇ ਚਾਹੀਦੇ ਸੀ, ਗੁਰਸਿੱਖ ਹੋਣੇ ਚਾਹੀਦੇ, ਭਗਤ ਹੋਣੇ ਚਾਹੀਦੇ ਆ। ਹਾਂਜੀ,
ਰਹਾਓ
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਦਰੇ।
ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ, ਕਥਾ ਸੁਣਨ ਆਇਓ ਪ੍ਰੇਮੀਓ, ਕਲਯੁਗ ਦੇ ਵਿੱਚ ਨਾਮ ਤੋਂ ਉੱਤੇ ਕੁਝ ਵੀ ਨਹੀਂ। ਜਿਹੇ ਕਿਸੇ ਸੰਸਥਾ ਦਾ ਮੁਖੀ ਉਹਦਾ ਪ੍ਰਧਾਨ ਹੁੰਦਾ ਨਾ, ਕਹਿੰਦੇ ਕਲਯੁਗ ਦਾ ਪ੍ਰਧਾਨ ਕੌਣ ਹੈ? ਕਲਯੁਗ ਨਾਮ ਪ੍ਰਧਾਨ ਪਦਾਰਥ, ਕਲਯੁਗ ਚ ਪਰਮੇਸ਼ਰ ਦਾ ਨਾਮ ਪ੍ਰਧਾਨ ਚ, ਉਹ ਮੁਖੀ ਹੈ। ਭਗਤ ਜਨਾ ਉਤਰੇ, ਭਗਤਾਂ ਨੇ ਜਪਿਆ ਉਹ ਤਰ ਗਏ।
ਨਾਮਾ ਜੈ ਦੇਓ ਕਬੀਰ ਤ੍ਰਿਲੋਚਨ, ਸਭ ਦੁੱਖ ਗਏ ਚਮਰੇ।
ਉਹ ਭਗਤ ਨਾਮਦੇਵ ਸਾਹਿਬ ਹਨ, ਭਗਤ ਜੈ ਦੇਵ ਜੀ ਹਨ, ਭਗਤ ਕਬੀਰ ਜੀ, ਤ੍ਰਿਲੋਚਨ ਜੀ, ਰਵਿਦਾਸ ਸਾਹਿਬ ਜੀ, ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਦੁੱਖ ਪਰ ਹਰੇ ਛੱਡ ਕੇ ਹੀ ਪਰਾਂ ਹੋ ਗਏ ਪਰਮੇਸ਼ਰ ਦੇ ਨਾਮ ਦੀ, ਇੰਨੀ ਵੱਡੀ ਵਡਿਆਈ ਹੈ।
ਗੁਰਮੁਖ ਨਾਮ ਲੱਗੇ ਸੇ ਉਦਰੇ, ਸਭ ਕਿਲ ਬਿਖ ਪਾਪ ਟਰੇ।
ਗੁਰਮੁਖਾਂ ਦਾ ਉਧਾਰ ਹੋ ਗਿਆ, ਉਹ ਨਾਮ ਜਪਣ ਲੱਗ ਪਏ, ਉਹਨਾਂ ਦੇ ਕਿਲ ਬਿਖ ਪਾਪ ਸੜ ਗਏ, ਨਾਸ ਹੋ ਗਏ। ਇਹ ਸਤਿਗੁਰੂ ਨਾਮ ਦੀ ਵਡਿਆਈ ਕਰਦੇ ਆ। ਇੱਕ ਮਿੰਟ ਫਿਰ ਜਪ ਲਈਏ, ਹੁਣ ਤੱਕ ਨੀ ਜਿੰਨੇ ਜਪਿਆ। ਮਹਾਰਾਜ ਵੇਖੋ ਕਹਿੰਦੇ ਕਲਯੁਗ ਚ ਨਾਮ ਪ੍ਰਧਾਨ ਪਦਾਰਥ ਹੈ, ਗੱਜ ਕੇ ਜਪ ਲਓ, ਫਿਰ ਖਿਮਾ ਮੰਗੀਏ।
ਵਾਹਿਗੁਰੂ 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 ਵਾਹਿਗੁਰੂ
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ।
ਨਾਮਾ ਜੈ ਦੇਓ ਕਬੀਰ ਤ੍ਰਿਲੋਚਨ, ਸਭ ਦੁੱਖ ਗਏ ਚਮਰੇ।
ਗੁਰਮੁਖ ਨਾਮ ਲਗੇ ਸੇ ਉਦਰੇ, ਸਭ ਕਿਲ ਬਿਖ ਪਾਪ ਟਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।